चित्रगुप्त का कागज भारिया जमदूता कछून चली नानक सिख दे मन प्रीतम हरलत देखे पसवली नारायण नरपत नमस्कार ऐसे गुरु को बल जाइए आप मुकुट मोहि तारे कवन 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 गुण कहिए अंत नहीं कछ पारे लाख 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 कहीं कोरे को है ऐसो बिचारे विषम 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 ही पई है लाल गुलाल नंगारे कह नानक संतन रसाई है जू चाक गुंगा मुस्कारे साजन मीत स्वामी नेरो पेखत सुनत सबन के संगे थोरे काज बुरो कह फेरो नाम बिना जे तो लपटायो कछु नहीं ना ही कछ तेरो आगे दिष्टा वत सब प्रगट इहा मोयो परम देरो अटक्यो सुत बिनता संग माया देवन हार दातार बिसेरो कह नानक एको परोसो वंदन काटन हार गुर मेरो फुटो आंडा परम का मन प्यो प्रगास काटी बेरी पघाते गुर की निबंध खलास आवन जान रहे तपत कड़ाहा बुझ गया गुर शीतल नाम दियो जब ते साधु संग पिया तो छोट गए निगहार जिसकी अटक तिस्ते छूटी तो कहा करे कोटवार चुका पारा कर्म का होए ने कर्मा सागर ते कंडे चढ़े घुरकी ने तरमा सच थान सच बैठका सच स्वाऊ बनाया सच पूंजी सच अखरो नानक कर पाया ब्रह्म पसार पसारिया पीतर सतगुरु ते सोजी पाई सबको मीत हम आपन कीना हम सबना के साजन दूर पराया मन का बिरहा ता मेल कियो मेरे राजन बिनसो दीठा अमृत बूठा सबद लगो गुर मीठा जल सन मैया धर्म निवासी नानक मैया दीठा
श्री गुरुदेव नमः दास दोनों हाथ जोड़ के संगत दे चरना च मथा टेकते हुए अपने गुनाह की माफी लई अरदास बेनती करता है ओ गुनाह जो करोड़ों ही जन्मा तो मैं कट्ठे करी बैठा हूं संगत की समर्था है बख्शन दी बख्शन दी कृपालता करो संगत दे बख्शे नू गुरु साहब भी बख्श देंदे हैं आज दे इस रूहानी सत्संग लई सतगुरु जी ने जो शब्द बख्शिश किया है वो है प्राप्ति इस जगत दे विच इस जीवात्मा ने बहुत सारिया वस्तुआं और संबंधियां नू प्राप्त करन वास्ते कई तरीके दियां किरिया नू अपना रख्या है इंसानी जन्म दे विच आ करके ये जीवात्मा मन बुद्धि और इंद्रिया के अधीन जिन्हां क्रिया नू अपनाव करके बैठी है इना दे नाल इस मृत लोग सूक्ष्म जा कारण लोकां दे विच जो कुछ भी कामना इच्छा और स्वार्थ दे तहत ये जिस चीज की प्राप्ति कर रही है इन्हां सारियां वस्तुआं और संबंधा दे नाल इस जीवात्मा नू कुछ भी लाभ प्राप्त नहीं होता, उल्टा इसका भुगतान देने वास्ते इस जीवात्मा नू बार बार जन्म और मरण का दुख सहना पैंदा है। फिर ये मनुखे जन्म दे विच ये कीतिया गईयां सारियां क्रियावां इस जीवात्मा लई किस काम दियां, यही समझाण वास्ते इनू सीधे रस्ते ते पाण वास्ते सचखंड तो ये बाणी साड़ी झोलियां तकसीम कीती जांदी है। ए जीवात्मा जद दी अपने मूल तो विछड़ी है इना किरिया दे अधीन इना लोकां दे विच इस नू बंदी बना लिया गया है, इस नू जो मनुखा चोला दिता गया है, इस चोले दे विच जो बुद्धि दा तत्व दिता गया है इस नू विचारण वास्ते सी, चेतन वास्ते सी, उना किरिया नू अपनान वास्ते सी जिन्हां नू अपना करके इसने उस सार वस्तु दी प्राप्ति करनी सी जिन्हों प्राप्त करन वास्ते सचखंड तो ये वाणी दित्ती जांदी है। इस दे उपदेशा अनुसार इना किरिया नू अपना करके जीवात्मा उस सार वस्तु नू प्राप्त करती है। उस सार वस्तु संता ने उपदेश कीता है एक गुण दे रूप दे विच है। इस जगत नू सूक्ष्म और कारण लोकां नू आधार और पोषण देण वाला एक गुण है। इस गुण नू ही संता ने प्राप्त करन वास्ते सार वस्तु दी संज्ञा दित्ती है। मनुखे चोले दे विच आ करके ए जीवात्मा जो कुछ भी एकत्र कर रही है ये सब असार है। असार इस करके है जो कुछ भी इना अखां दे नाल ਇਸ ਨੂੰ ਦਿਖਾਇਆ ਜਾਂਦਾ ਹੈ। ਇਹ ਇੱਕ ਭਰਮ ਹੈ। ਹਰ ਦਰ ਸੇਵੇ ਅਲਖ ਅਭੇਵੇ, ਨਿਸ਼ਚਲ ਆਸਣ ਪਾਇਆ ਤਾਂ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਚਿੱਤਰ ਗੁਪਤ ਕਾ ਕਾਗਦ ਫਾਰਿਆ, ਯਮਦੂਤਾ ਕਛੂ ਨਾ ਚੱਲੀ, ਨਾਨਕ ਸਿੱਖ ਦੇਈ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਅੱਜ ਦੇ ਇਸ ਮਜ਼ਮੂਨ ਨੂੰ ਸਪਸ਼ਟ ਕੀਤਾ ਹੈ। ਹਰੀ ਦੇ ਦਰ ਦੀ ਸੇਵਾ ਇਹ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ? ਸਤਿਗੁਰੂ ਉਪਦੇਸ਼ ਕਰਦੇ ਹਨ, ਹਰੀ ਦਾ ਦਰ, ਇਹ ਹਰੀ ਕੌਣ ਹੈ, ਇਹ ਹਰੀ ਕਿਸ ਜਗ੍ਹਾ ਪ੍ਰਾਪਤ ਹੁੰਦਾ ਹੈ, ਔਰ ਉਹਦੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਸਤਿਗੁਰੂ ਉਪਦੇਸ਼ ਕਰ ਰਹੇ ਹਨ, ਉਹ ਅਲਖ ਅਗਮ ਅਨਾਮੀ ਸਹਿਜ ਔਰ ਅਨੰਤ ਅਵਸਥਾ ਦਾ ਮਾਲਿਕ, ਅਨੰਤ ਗੁਣਾਂ ਦਾ ਸਵਾਮੀ, ਉਹ ਅਕਾਲ ਪੁਰਖ, ਉਹ ਈਸ਼ਵਰ ਪਰਮਾਤਮਾ ਇਸ ਜਗਤ ਦੇ ਵਿੱਚ ਜਿਸ ਘੱਟ ਦੇ ਅੰਦਰ ਪ੍ਰਗਟ ਹੈ, ਉਹ ਹਰੀ ਦਾ ਦਰ ਹੈ। ਦਰ ਯਾਨੀ ਦਰਵਾਜ਼ਾ, ਜਿਸ ਦਰਵਾਜ਼ੇ ਤੋਂ ਜਾ ਕਰਕੇ ਇਸ ਜੀਵਾਤਮਾ ਨੇ ਉਸ ਹਰੀ ਨੂੰ ਪ੍ਰਾਪਤ ਕਰਨਾ ਹੈ। ਹੁਣ ਹਰੀ ਜੋ ਹੈ ਇਸ ਜਗਤ ਦੇ ਵਿੱਚ ਇੱਕ ਗੁਣ ਦੇ ਰੂਪ ਦੇ ਵਿੱਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਜਸ ਉਸਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਆਕਾਰ ਨਹੀਂ, ਤੇ ਫਿਰ ਉਸਦਾ ਦਰਵਾਜ਼ਾ ਇਸ ਜਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਪਰਮਾਤਮਾ ਦਾ ਇੱਕ ਗੁਣ ਹੈ, ਇਸ ਗੁਣ ਨੇ ਹੀ ਉਸ ਦਰ ਨੂੰ ਪ੍ਰਾਪਤ ਕਰਨਾ ਹੈ, ਉਸ ਦੂਸਰੇ ਗੁਣ ਦੇ ਵਿੱਚ ਸਮਾਣਾ ਹੈ। ਜੀਵਾਤਮਾ ਦਾ ਭਰਮ ਕੀ ਹੈ? ਇਸ ਜਗਤ ਦੇ ਵਿੱਚ ਕੋਈ ਵੀ ਵਸਤੂ ਜਾਂ ਸੰਬੰਧ ਨੂੰ ਪ੍ਰਾਪਤ ਕਰਨ ਵਾਸਤੇ ਉਸ ਨੂੰ ਨਿਰਮਾਣ ਕਰਨਾ ਪੈਂਦਾ ਹੈ। ਨਿਰਮਾਣ ਯਾਨੀ ਉਦਯੋਗ, ਉਦਯੋਗ ਯਾਨੀ ਕੁਛ ਨਾ ਕੁਛ ਉਦਮ, ਕੁਛ ਕਿਰਿਆ ਅਪਣਾਉਣੀ ਪੈਂਦੀ ਹੈ, ਤਦ ਹੀ ਜਾ ਕਰਕੇ ਇਸ ਨੂੰ ਇਹ ਸਾਰੀਆਂ ਵਸਤੂਆਂ ਦੀ ਔਰ ਸੰਬੰਧੀਆਂ ਦੀ ਪ੍ਰਾਪਤੀ ਹੁੰਦੀ ਹੈ। ਅਨੰਤ ਕਾਲ ਤੋਂ ਇਹ ਜੀਵਾਤਮਾ ਇਹ ਸਾਰੀ ਕਿਰਿਆ ਨੂੰ ਅਪਣਾ ਰਹੀ ਹੈ ਔਰ ਇਸ ਨੂੰ ਭਰਮ ਹੋ ਗਿਆ ਹੈ ਕਿ ਜਦ ਤੱਕ ਮੈਂ ਕੋਈ ਵਿਸ਼ਿਸ਼ਟ ਕਿਰਿਆ ਨੂੰ ਨਹੀਂ ਅਪਣਾਵਾਂਗੀ, ਤਦ ਤੱਕ ਇਸ ਦਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਸ ਦਰ ਦੇ ਵਿੱਚ ਪ੍ਰਵੇਸ਼ ਕਰਕੇ ਇਹ ਪਹਿਲਾ ਗੁਣ ਉਸ ਦੂਸਰੇ ਗੁਣ ਨੂੰ ਪ੍ਰਾਪਤ ਕਰਦਾ ਹੈ, ਇਹੀ ਸਭ ਤੋਂ ਵੱਡਾ ਭਰਮ ਹੈ ਜਿਹੜਾ ਜੀਵਾਤਮਾ ਇਸ ਜਗਤ ਦੇ ਵਿੱਚ ਪਰਮਾਤਮਾ ਦੇ ਮਤਲਕ ਵੀ ਕੁਛ ਵਿਸ਼ਿਸ਼ਟ ਕਿਰਿਆ ਨੂੰ ਅਪਣਾ ਲੈਂਦੀ ਹੈ। परमात्मा जो है वो किसी भी विधि दे अंदर किसी भी क्रिया दे अंदर बंदी नहीं है, कैद नहीं है। कण कण दे विच व्याप्त होने दे बाद भी वो सब तो निर्लेप है, सब तो अलग है। उदी सत्ता नू जानन वास्ते, उदी सत्ता नू प्राप्त करन वास्ते इस जीवात्मा नू उस उपदेश दे उपर अमल करना पैंदा है जो उपदेश सचखंड तो जिस कट दे जरिए इस जगत दे विच प्रचारित किया जाता है, जो उपदेश दिता जाता है वो कोई विशिष्ट क्रिया नहीं होंदी, सिर्फ और सिर्फ जीवात्मा दे ये सारे भरम जड़े अनंत काल तो निर्माण की क्रिया अपनान करके उस दे अंतर दे विच पैदा हो चुके हैं, उन्होंने दूर करना मात्र होंदा है। इस तो अगे अगर असी ये कहिए कि जप दे नाल तप दे नाल संयम दे नाल तीरथ व्रत नेम दे नाल या होर कोई विशिष्ट लफ्जा दा दौरान दे नाल या कोई होर किरिया नू अपनान नाल परमात्मा दी प्राप्ति होंदी है, फिर परमात्मा बंधन विच आ गया, असी उन्हूं कद दा कैद कर लिया हुंदा अगर इना दे विच परमात्मा दी प्राप्ति हो सकी हुंदी। आज तक असी प्राप्त नहीं कर सके पर किरिया असी कोई ना कोई जरूर अपना रखी है। हर युग दे विच हर समय ए जीवात्मा जड़ चेतन लोका दे संबंध नाल या उस परमात्मा नू प्राप्त करन लई कुछ ना कुछ किरिया नू जरूर कर दी है, पर फिर भी आज तक ए पहला गुण उस दूसरे गुण तो अलग है, तो उस तो स्पष्ट है कि दूसरे गुण नू प्राप्त करन लई किसी विशिष्ट किरिया की जरूरत नहीं है। समझण दा भाव है, ख्याल है, बुलिया रब दा की पाउणा, इधरों पुटना उधर लाउणा। इस तुक दे विच रूहानियत दा सारा भेद प्रगट है। और अगर जीवात्मा समझना ही ना चाहे तो उन्हूं ग्रंथ दे ग्रंथ पोथियां दियां पोथियां पढ़ाई जाओ, सत्संग करी जाओ, कथा कीर्तन अपनाई जाओ, अज तक असी उस गुण नूं प्राप्त नहीं कर सके। क्यों? क्योंकि जीवात्मा समझना नहीं चाहती कि सच की है झूठ की है, झूठ नूं अपनांदी है सच तो मुंह मोड़दी है। हर किरिया बंधन विच है, इस नूं समझना ही नहीं चाहती। जड़े दिन इस वक्त इस हिंदुस्तान विच चल रहे हैं, इत्थे मौजूद या इस जगत दे विच केड़ी कोई विरली भागा वाली ऐसी जीवात्मा है जिसने काल नाल संबंधित इना दिना दे विच चल रही किरिया चो किसी ऐसी किरिया नू नहीं अपनाया जिसका निर्देश मन ने दिता सी। ਆਪਾਂ ਸਾਰਿਆਂ ਨੇ ਹੀ ਕੋਈ ਨਾ ਕੋਈ ਨਿਰਦੇਸ਼ ਅਨੁਸਾਰ ਮਨ ਦੀ ਹਵਸ ਪੂਰੀ ਕਰਨ ਵਾਸਤੇ ਇਹ ਕਿਰਿਆ ਅਪਣਾਈਆਂ ਹਨ। ਅਪਣਾਉਣ ਦੇ ਬਾਅਦ ਵੀ ਜੀਵਾਤਮਾ ਫਰਿਆਦ ਕਰਦੀ ਹੈ ਸਾਨੂੰ ਰੋਸ਼ਨੀ ਦਿਖਾ ਦਿਓ। ਇਹ ਰੋਸ਼ਨੀ ਇਤਨੀ ਸਸਤੀ ਹੈ ਕਿ ਸਾਡੇ ਵਰਗੇ ਰਾਹ ਚਲਦਿਆਂ ਨੂੰ ਇਸ ਝੂਠ ਨੂੰ ਅਪਣਾਉਣ ਦੇ ਬਾਅਦ ਵੀ ਇਹ ਗੁਣ ਕਲਪਨਾ ਕਰ ਰਿਹਾ ਹੈ ਉਸ ਸੱਚੇ ਗੁਣ ਨੂੰ ਪ੍ਰਾਪਤ ਕਰਨ ਵਾਸਤੇ। ਸ਼ਲੋਕ ਪੜ੍ਹਨ ਦਾ ਕਿਆ ਭਾਵ ਹੈ? ਅਸੀਂ ਕਿਸੇ ਨੂੰ ਦਿਖਾਉਣਾ ਚਾਹੁੰਦੇ ਹਾਂ, ਇੱਥੇ ਕਿਸੇ ਵਿਸ਼ਿਸ਼ਟ ਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ। ਸਭ ਹੋਮੈ ਹੈ, ਮਨ ਦੇ ਵਿਕਾਰ ਨੇ, ਮੈਲ ਇਕੱਠੀ ਕਰ ਰਹੇ ਹਾਂ। ਇਕੱਠੀ ਕਰਨ ਦੇ ਬਾਅਦ ਇਹ ਦੇਣ ਔਰ ਲੈਣ ਦੀਆਂ ਕਿਰਿਆ ਅਪਣਾਉਣ ਦੇ ਬਾਅਦ ਫਿਰ ਵੀ ਇੱਕ ਕੋਰੀ ਕਲਪਨਾ ਹੈ ਉਹ ਸੱਚੇ ਗੁਣ ਦੇ ਦੀਦਾਰ ਹੋ ਜਾਣ। ਸੱਚ ਦੀ ਮਰਿਆਦਾ ਹੈ, ਜ਼ੁਬਾਨ ਸੱਚੀ ਚਾਹੀਦੀ ਹੈ, ਮਨ ਸੱਚਾ ਚਾਹੀਦਾ ਹੈ। ਅੱਜ ਤੱਕ ਕਿਸੇ ਨੇ ਸੱਚ ਨੂੰ ਅਪਣਾਇਆ? ਸਤਿਗੁਰੂ ਦੇ ਉਪਦੇਸ਼ ਸਨ, ਕ੍ਰੋਧ ਨਹੀਂ ਕਰਨਾ, ਕ੍ਰੋਧ ਦੀ ਜੜ ਹੈ ਕਾਮ। ਕਿਸੇ ਨੇ ਕਾਮ ਨੂੰ ਤਿਆਗਿਆ? ਕ੍ਰੋਧ ਤਾਂ ਸਾਡੇ ਨੱਕ ਤੇ ਬੈਠਾ ਹੈ ਹਰ ਵਕਤ, ਹਰ ਪਲ, ਹਰ ਘੜੀ। ਕੋਈ ਚੰਗੀ ਵੀ ਗੱਲ ਕਰੇ ਸਾਨੂੰ ਮਾੜੀ ਲੱਗਦੀ ਹੈ। ਕਿਉਂ? ਕਿਉਂਕਿ ਸਾਡੀ ਮਨ ਦੇ ਮੁਤਾਬਿਕ ਉਸਨੇ ਅਪਣਾਇਆ ਨਹੀਂ ਉਸ ਕਿਰਿਆ ਨੂੰ। ਹੱਕ ਜਦ ਤੱਕ ਦੂਸਰੇ ਦਾ ਅਸੀਂ ਨਾ ਮਾਰ ਲਈਏ ਸਾਡੀ ਤ੍ਰਿਸ਼ਨਾ ਪੂਰੀ ਹੁੰਦੀ ਹੀ ਨਹੀਂ। ਇਹ ਮਰਿਆਦਾ ਹੈ ਉਸ ਪ੍ਰਕਾਸ਼ ਦੀ ਜਿਸ ਨੂੰ ਦੇਖਣ ਵਾਸਤੇ, ਜਿਸ ਦੀ ਆਵਾਜ਼ ਨੂੰ ਸੁਣਨ ਵਾਸਤੇ ਅਸੀਂ ਝੂਠੀਆਂ ਫਰਿਆਦਾਂ ਕਰਦੇ ਹਾਂ। ਇਹ ਝੂਠੀਆਂ ਕਿਉਂ ਨੇ? ਕਿਉਂਕਿ ਆਤਮਾ ਦੀ ਪੁਕਾਰ ਨਹੀਂ ਹੈ। ਇਹ ਗੁਣ ਉਸ ਸੱਚੇ ਗੁਣ ਵਿੱਚ ਮਿਲਣਾ ਨਹੀਂ ਚਾਹੁੰਦਾ। ਇਹ ਮਨ ਦੀ ਫਰਿਆਦ ਹੈ, ਮਨ ਦੀਆਂ ਅਸੰਖ ਮੋਰੀਆਂ ਹਨ। ਕਦੀ ਮਿੱਤਰ ਬਣ ਕੇ, ਕਦੀ ਦੁਸ਼ਮਣ ਬਣ ਕੇ, ਕਦੀ ਗੁਰੂ ਦੇ ਉਪਦੇਸ਼ਾਂ ਅਨੁਸਾਰ ਹੀ ਫਰਿਆਦ ਕਰ ਦਿੰਦਾ। ਭਜਨ ਤੇ ਵੀ ਬਿਠਾਉਂਦਾ ਹੈ ਤੇ ਸੂਖਮ ਰੂਪ ਦੇ ਵਿੱਚ, ਅੰਤਰ ਦੇ ਵਿੱਚ ਮੋਕਸ਼ ਦੀ ਕਾਮਨਾ ਰੱਖਦਾ ਹੈ। ਉਸ ਪਰਮਾਤਮਾ ਤੋਂ ਵੱਧ ਇਸ ਨੂੰ ਮੋਕਸ਼ ਅੱਛਾ ਲੱਗਦਾ ਹੈ। ਤੇ ਕਿਆ ਇਹ ਸਭ ਭਰਮ ਨਹੀਂ ਹੈ? ਇਹ ਮਨ ਦੀ ਫਰਿਆਦ ਹੈ। ਜੀਵਾਤਮਾ ਨੇ ਤੇ ਅਜੇ ਤੜਫ ਪੈਦਾ ਹੀ ਨਹੀਂ ਕੀਤੀ, ਅਜੇ ਉਸ ਨੂੰ ਇਸ ਜਗਤ ਦੇ ਵਿੱਚ ਇੰਦਰੀ ਭੋਗਾਂ ਦੇ ਵਿੱਚੋਂ ਹੀ ਨਿਕਲਣ ਦੀ ਫੁਰਸਤ ਨਹੀਂ ਹੈ। ਇਹਨਾਂ ਦਿਨਾਂ ਦੇ ਵਿੱਚ ਇਸ ਜੀਵਾਤਮਾ ਨੇ ਅੱਖ ਬੰਦ ਕਰਕੇ, ਯਾਨੀ ਅੰਨੇ ਹੋ ਕਰਕੇ, ਇਤਨੇ ਕਰਮ ਇਕੱਠੇ ਕਰ ਲਏ ਹਨ ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਫਿਰ ਤੋਂ ਜਨਮ और मरण दे गेड़ विच कई वेरी आना पैना है। जिसनू दे आए हां वो हवा नहीं हो जाएगा। इस जीवात्मा नू लैण वास्ते फिर आना पड़ेगा। पिछला भुगतान होया नहीं, अगला असी इकट्ठा कर रहे हां। किस तरीके दे नाल आत्मा दे उपरों ए अनंत जन्मा दा एक कर्मा दा बोझ, चाहे वो अच्छे ने चाहे बुरे ने, जीवात्मा लई बोझ ने, चुकाए जाणगे। ये सब परम नहीं है ता होर क्या है। असी जान करके भी पहचान करके भी इना किरिया नू त्याग दे नहीं हां। किस तरीके दे नाल असी फिर उस विशिष्ट गुण नू प्राप्त कर सकते हां जिस नू बाणी दे विच गुरु साहब उपदेश कर रहे हैं। हरि दे दर दी सेवा हुण जद हरि इस गुण दे रूप दे विच जिस नू इस शरीर दी अखा दे नाल असी देख ही नहीं सकते, जान ही नहीं सकते, उत्थे तक पहुंच ही नहीं सकते, ते उदे दर तक किस तरह प्राप्त कर लवांगे, किस तरह पहुंच जावांगे। ये बड़ी ही गहरी और सूक्ष्म प्रक्रिया है जड़ी सिर्फ और सिर्फ ख्याल दे रूप विच ये जीवात्मा बुद्धि दे जरिए इस इंसानी चोले दे विच आकर के ही जागदी है, यानी प्राप्त करदी है। और किस तरीके दे नाल इस शरीर नू कायम करके आज तक असी इस शरीर नू कायम रखण वास्ते इस दी मर्यादा नू आज तक नहीं अपनाया। सवेर हो गई, दोपहर हो गई, शाम हो गई, असी आंख बंद करके कुछ ना कुछ जायज या नजायज इस मशीन दे अंदर सुट्टी जा रहे हैं। होर ते होर शरीरिक रूप दे विच मुर्दे तक कट के पांदे हैं और मानसिक रूप दे विच इस जीवात्मा नू कैसा भोजन देंदे हैं। लोगां दे जेब कट के गर्दना छोटियां करके इंसान दा खून पी करके उसका मांस खा करके हक पराई नानका उस सुअर उस गाय। इस वाणी तो स्पष्ट है कि जीवात्मा जो है भरम दे अधीन किस तरीके दे ख्याल नू एकत्र कर रही है। ये ख्याल एक प्रक्रिया दे रूप विच है जिहड़ा अंतर दे विच बड़े सूक्ष्म और गहरा असर रखता है। और जदों जीवात्मा इस शरीर दी मर्यादा नू कायम रखती है मन दे हुक्म चो निकल करके सारे स्वाद इंद्रियां दे ने, जबान दा स्वाद ये सारी वस्तुआं नू ਜਿਹੜੀਆਂ ਕਿ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤੀਆਂ ਹਨ ਮਨ ਦੇ ਅਧੀਨ ਇਸ ਸਰੀਰ ਦਾ ਭੋਜਨ ਹੈ। ਹੁਣ ਇਸ ਦੇ ਵਿੱਚੋਂ ਮਨ ਨੇ ਹੋਮੈ ਨੂੰ ਇਕੱਤਰ ਕਰਨਾ ਹੈ, ਸਾਤਵਿਕ ਭੋਜਨ ਨੂੰ ਇਕੱਤਰ ਨਹੀਂ ਕਰਨਾ, ਯਾਨੀ ਜਲ ਰੂਪ ਦੇ ਵਿੱਚ ਔਰ ਸੂਖਮ ਰੂਪ ਦੇ ਵਿੱਚ ਵੀ ਮਨ ਦਾ ਇਹ ਅਵਗੁਣ ਹੈ। ਇਹ ਅਵਗੁਣ ਕਿਉਂ ਹੈ? ਕਿਉਂਕਿ ਉਸ ਨੂੰ ਵੀ ਆਪਣੇ ਮੂਲ ਦੀ ਖਬਰ ਨਹੀਂ ਹੈ, ਉਸ ਨੂੰ ਵੀ ਸੋਝੀ ਨਹੀਂ ਹੈ ਉਹ ਕਿਸ ਦਾ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਮਨ ਦੇ ਮੁਤਲਕ ਕਿ ਹੇ ਮੂਰਖ, ਤੂੰ ਇਹ ਜੜ ਵਸਤੂਆਂ ਔਰ ਸੰਬੰਧਾਂ ਦੇ ਵਿੱਚ ਫਸਿਆ ਹੈ, ਇਹ ਹੋਮੇ ਦੀ ਮੈਲ ਨੂੰ ਇਕੱਠਾ ਕਰ ਰਿਹਾ ਹੈ। ਕੋਈ ਵੀ ਚੀਜ਼ ਤੈਨੂੰ ਮੁਫ਼ਤ ਚ ਨਹੀਂ ਪ੍ਰਾਪਤ ਹੋ ਰਹੀ, ਇਸ ਦਾ ਤੈਨੂੰ ਭੁਗਤਾਨ ਕਰਨਾ ਪੈਣਾ ਹੈ। ਔਰ ਭੁਗਤਾਨ ਕਰਨ ਵਾਸਤੇ ਫਿਰ ਤੂੰ ਜਨਮ ਔਰ ਮਰਨ ਦੇ ਇਸ 84 ਲੱਖ ਜਾਮਿਆਂ ਦੇ ਵਿੱਚ ਭਰਮਣ ਕਰੇਗਾ। ਤੇਰੀ ਅਸਲ ਕੀ ਹੈ? ਤੇਰਾ ਪਿਛੋਕੜ ਕੀ ਹੈ? ਜੋਤ ਯਾਨੀ ਪ੍ਰਕਾਸ਼, ਇੱਕ ਆਵਾਜ਼ ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ ਹੈ। ਹੱਕ ਕੀ ਹੈ? ਸੱਚ। ਸੱਚ ਕਿਆ ਹੈ? ਪਰਮਾਤਮਾ। ਹੱਕ ਦਾ ਭਾਵ ਹੈ ਰਹਿਣ ਵਾਲਾ, ਜਿਸ ਨੇ ਰਹਿਣਾ ਹੈ। ਹੁਣ ਰਹਿਣੇ ਵਾਲੀ ਸੰਗਿਆ ਨੂੰ ਅਣਗਿਣਿਤ ਭਾਸ਼ਾ ਦੇ ਵਿੱਚ ਕਿਸੇ ਵੀ ਲਫ਼ਜ਼ ਦੇ ਨਾਲ ਯਾਦ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਕਿਸੇ ਨੇ ਸਤਨਾਮ ਕਹਿਤਾ, ਕਿਸੇ ਨੇ ਕਿਸੇ ਲਫ਼ਜ਼ ਦੇ ਨਾਲ ਯਾਦ ਕਰ ਲਿਆ, ਅਲੱਗ ਅਲੱਗ ਭਾਸ਼ਾ ਦੇ ਵਿੱਚ ਵਸਤੂ ਇੱਕ ਹੀ ਹੈ, ਯਾਨੀ ਕਿ ਆਵਾਜ਼ ਔਰ ਪ੍ਰਕਾਸ਼। ਤੇ ਮਨ, ਇਹ ਵੀ ਕੋਈ ਛੋਟੀ ਹਸਤੀ ਨਹੀਂ ਹੈ। ਤੂੰ ਜੋਤ ਸਰੂਪ ਯਾਨੀ ਜੋਤ ਦਾ ਹੀ ਤੂੰ ਅੰਸ਼ ਹੈ, ਉਸ ਦਾ ਹੀ ਇੱਕ ਗੁਣ ਹੈ। ਔਰ ਜਦ ਤੱਕ ਤੂੰ ਆਪਣੇ ਮੂਲ ਨੂੰ ਨਹੀਂ ਪਛਾਣੇਗਾ, ਇੱਥੇ ਪਛਾਣਨ ਦਾ ਕੀ ਭਾਵ ਹੈ? ਇਹ ਸਾਰੀ ਬਾਣੀ ਸੰਤਾਂ ਦੀ ਅੰਤਰ ਦੇ ਨਾਲ ਸੰਬੰਧਿਤ ਹੈ। ਸੂਖਮ ਰੂਪ ਦੇ ਵਿੱਚ ਇਹਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ। ਗੁਣ ਨੂੰ ਨਿਰਦੇਸ਼ ਹੈ ਗੁਣ ਨੂੰ ਪ੍ਰਾਪਤ ਕਰਨ ਵਾਸਤੇ। ਪਰ ਜੀਵਾਤਮਾ ਜੋ ਹੈ ਭਰਮ ਦੇ ਅਧੀਨ ਹੈ, ਸਰੀਰ ਨਾਲ ਸੰਬੰਧ ਰੱਖਣ ਕਰਕੇ ਕੁਝ ਲੱਸਾਂ ਦੇ ਜ਼ਰੀਏ ਇਸ ਨੂੰ ਚੇਤਾਇਆ ਜਾਂਦਾ ਹੈ। ਇਸੀ ਕਰਕੇ ਇਸ ਨੂੰ ਜੋਤ ਜਾਂ ਆਵਾਜ਼ ਦੇ ਨਾਲ ਸੰਬੰਧਿਤ ਲਫ਼ਜ਼ਾਂ ਦੇ ਨਾਲ ਚੇਤਾਇਆ ਜਾ ਰਿਹਾ ਹੈ ਕਿ ਤੂੰ ਕੋਈ ਛੋਟੀ ਹਸਤੀ ਨਹੀਂ ਹੈ, ਤੂੰ ਵੀ ਉਸ ਪਰਮਾਤਮਾ ਦੇ ਗੁਣ ਜੋ ਕਿ ਅਸਲ ਦੀ ਇੱਕ ਨਕਲ ਯਾਨੀ ਕਿ ਬ੍ਰਹਮ, ਬ੍ਰਹਮ ਦਾ ਹੀ ਰੂਪ ਹੈ, ਉਸੀ ਦਾ ਅੰਸ਼ ਹੈ। ਔਰ ਜਦ ਤੱਕ ਤੂੰ ਉਸ ਦੇ ਵਿੱਚ ਨਹੀਂ ਸਮਾਏਗਾ, ਤੂੰ ਨਿਸ਼ਚਲ ਨਹੀਂ ਹੋ ਸਕਦਾ। ਇੱਥੇ ਪਛਾਣਨ ਲਫ਼ਜ਼ ਦਾ ਜੋ ਪਿਛਲਾ ਭਾਵ ਹੈ ਉਹ ਹੈ ਸਮਾਣਾ। ਜਦ ਤੱਕ ਇਹ ਮਨ ਬ੍ਰਹਮ ਦੇ ਵਿੱਚ ਨਹੀਂ ਸਮਾਉਂਦਾ, ਇਹ ਸ਼ਾਂਤ ਨਹੀਂ ਹੋ ਸਕਦਾ, ਨਿਸ਼ਚਲ ਨਹੀਂ ਹੋ ਸਕਦਾ। ਇਸ ਕਰਕੇ ਸਾਡੀ ਜਿਹੜੀ ਫਰਿਆਦ ਹੈ ਮਨ ਕਰਕੇ ਹੈ, ਉਸ ਪਹਿਲੇ ਗੁਣ ਕਰਕੇ ਨਹੀਂ ਹੈ। ਹੁਣ ਮਨ ਨੇ ਜਦ ਉਸ ਸੱਚੀ ਜੋਤ ਨੂੰ ਪ੍ਰਾਪਤ ਕਰਕੇ ਹੀ ਸ਼ਾਂਤ ਹੋਣਾ ਹੈ, ਤੇ ਫਿਰ ਇਹ ਜੀਵਾਤਮਾ ਔਰ ਇਹ ਮਨ ਇਸ ਜਗਤ ਦੀਆਂ ਲੋਕ ਰੀਤੀਆਂ ਦੇ ਵਿੱਚ ਕਿਉਂ ਪਰਮਦੀ ਹੈ, ਕਿਉਂ ਇਹਨਾਂ ਦੇ ਅਧੀਨ ਜਨਮ ਔਰ ਮਰਨ ਦੀ ਕਿਰਿਆ ਨੂੰ ਪੱਕਾ ਕਰ ਰਹੀ ਹੈ। ਅਸੀਂ ਕਿਰਿਆ ਤਾਂ ਬੇੜੀਆਂ ਪਾ ਰਹੇ ਹਾਂ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੀਆਂ, ਔਰ ਫਰਿਆਦ ਕਰਦੇ ਹਾਂ ਉਸ ਸੱਚੀ ਜੋਤ ਦੀ, ਉਸ ਦੇ ਵਿੱਚ ਸਮਾਨ ਦੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਰੋਟੀ ਪਕਾਉਣੀ ਚਾਹੀਏ, ਆਪਣੇ ਤਨ ਦੀ ਭੁੱਖ ਨੂੰ ਸ਼ਾਂਤ ਕਰਨਾ ਚਾਹੀਏ, ਤੇ ਇੱਕ ਪ੍ਰਕਿਰਿਆ ਅਪਣਾਉਣੀ ਪੈਂਦੀ ਏ, ਕਣਕ ਲਿਆ ਕੇ ਪੀਸਣੀ ਪੈਂਦੀ ਏ, ਫਿਰ ਆਟਾ ਗੁੰਨਣਾ ਪੈਂਦਾ ਹੈ, ਅੱਗ ਪ੍ਰਗਟ ਕਰਨੀ ਪੈਂਦੀ ਏ, ਤਵਾ ਗਰਮ ਕਰਨਾ ਪੈਂਦਾ ਹੈ, ਉਸਦੇ ਬਾਅਦ ਹੀ ਅਸੀਂ ਰੋਟੀ ਨੂੰ ਪ੍ਰਾਪਤ ਕਰ ਸਕਦੇ ਹਾਂ। ਔਰ ਅਗਰ ਅਸੀਂ ਸਿਰਫ ਰੋਟੀ ਰੋਟੀ ਪੁਕਾਰੀਏ, ਨਾ ਰੋਟੀ ਦੀ ਪ੍ਰਾਪਤੀ ਹੋ ਸਕਦੀ ਹੈ, ਨਾ ਇਸ ਸਰੀਰ ਦੀ ਭੁੱਖ ਨੂੰ ਸ਼ਾਂਤੀ ਮਿਲੇਗੀ। ਠੀਕ ਉਸੇ ਤਰੀਕੇ ਦੇ ਨਾਲ ਸਾਡੀ ਇਹ ਮਨਮਤੀ ਫਰਿਆਦ ਹੈ ਪਰਮਾਤਮਾ ਦੇ ਮੁਤੱਲਕ, ਉਸ ਰੋਸ਼ਨੀ ਦੇ ਮੁਤੱਲਕ, ਉਸ ਨੂੰ ਪ੍ਰਾਪਤ ਕਰਨ ਵਾਸਤੇ। ਇਹ ਮਨ ਦੀ ਇੱਕ ਬੜੀ ਸੂਖਮ ਚਾਲ ਹੈ। ਬਿਨਾਂ ਪ੍ਰਕਿਰਿਆ ਨੂੰ ਅਪਣਾਏ, ਯਾਨੀ ਖਿਆਲ ਨੂੰ ਸਮੇਟਿਆ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ, ਯਾਨੀ ਇੱਕ ਸੰਸਾਰ ਦੇ ਵਿੱਚੋਂ ਜੜ ਔਰ ਚੇਤਨ ਵਸਤੂ ਔਰ ਸੰਬੰਧਾਂ ਦੇ ਵਿੱਚੋਂ ਆਪਣੇ ਖਿਆਲ ਨੂੰ ਕੱਢ ਲੈ ਔਰ ਉਧਰ ਲਾ ਦੇ ਜਿੱਧਰ ਉਹ ਪ੍ਰਮਾਤਮਾ ਦਾ ਗੁਣ ਹੈ। ਇਹ ਜਿਤਨੀਆਂ ਵੀ ਵਸਤੂਆਂ ਮਨ, ਬੁੱਧੀ ਔਰ ਇੰਦਰੀਆਂ, ਇਹ ਸਾਰੇ ਲੋਕ ਇਹਨਾਂ ਦੇ ਅਧੀਨ ਹਨ, ਇਹਨਾਂ ਕਰਕੇ ਹੀ ਨੇ। ਅਗਰ ਅਸੀਂ ਇਹਨਾਂ ਨੂੰ ਤਿਆਗ ਦਈਏ, ਤਿਆਗਣ ਦਾ ਭਾਵ ਹੈ ਗੁਜ਼ਾਰੇ ਮਾਤਰ ਦਾ ਵਿਚਰਣ, ਬਾਣੀ ਦੇ ਗਲਤ ਅਰਥ ਨਹੀਂ ਕੱਢਣੇ, ਤਿਆਗਣ ਦਾ ਗਲਤ ਅਰਥ ਲੈ ਲੈਂਦੇ ਹਾਂ ਅਸੀਂ। ਜਗਤ ਨੂੰ ਨਹੀਂ ਤਿਆਗਣਾ, ਗੁਜ਼ਾਰਾ ਮਾਤਰ, ਥਾਲੀ ਪਰੋਸ ਕੇ ਕਾਲ ਨੇ ਸਾਡੇ ਅੱਗੇ ਰੱਖੀ ਹੈ, ਅਸੀਂ ਉਸ ਦੇ ਵਿੱਚੋਂ ਉਤਨਾ ਹੀ ਲੈਣਾ ਹੈ, ਉਤਨਾ ਹੀ ਸੇਵਨ ਕਰਨਾ ਹੈ ਜਿਤਨਾ ਇਸ ਸਰੀਰ ਨੂੰ ਲੋੜ ਹੈ। ਉਸ ਤੋਂ ਵੱਧ ਭੁਗਤਾਨ ਤਾਂ ਜ਼ਰੂਰਤ ਦਾ ਵੀ ਦੇਣਾ ਪੈਣਾ ਹੈ, ਪਰ ਅਗਰ ਵੱਧ ਅਸੀਂ ਲੈ ਲਿਆ ਤੇ ਅਸੀਂ ਭੁਗਤਾਨ ਦੇ ਵਿੱਚ ਹੀ ਖਤਮ ਹੋ ਜਾਵਾਂਗੇ। ਜਿਹੜੀ ਪੂੰਜੀ ਅਸੀਂ ਖਰਚ ਕਰ ਰਹੇ ਹਾਂ ਭੁਗਤਾਨ ਲਈ ਤੇ ਕਰਨੀ ਜ਼ਰੂਰੀ ਹੈ, ਪਾਣੀ ਪੀ ਰਹੇ ਹਾਂ, ਸਾਹ ਲੈ ਰਹੇ ਹਾਂ, ਚੱਲ ਫਿਰ ਰਹੇ ਹਾਂ,
ਇਹ ਕਾਲ ਦੀ ਦਿੱਤੀ ਹੋਈ ਥਾਲੀ ਦੇ ਵਿੱਚੋਂ ਅਸੀਂ ਸੇਵਨ ਕਰ ਰਹੇ ਹਾਂ ਇਸ ਸਰੀਰ ਦੇ ਨਾਲ ਸੰਬੰਧਿਤ ਕਿਰਿਆ ਕਰਕੇ। ਔਰ ਅਗਰ ਅਸੀਂ ਇਹਨਾਂ ਦਾ ਸੇਵਨ ਕਰਦੇ ਹੋਏ ਕੁਛ ਐਸੀ ਕਿਰਿਆ ਕਰ ਲਈਆਂ, ਕੁਛ ਐਸੀ ਕਾਮਨਾ ਰੱਖ ਲਈਆਂ, ਕੁਛ ਐਸੇ ਸਵਾਰਥ ਮੁੱਖ ਰੱਖ ਲਏ ਜਿਹੜੇ ਕਿ ਭੁਗਤਾਨ ਤੇ ਵੱਧ ਹੋ ਗਿਆ, ਯਾਨੀ ਮਨੁੱਖਾ ਜਨਮ ਚਲਾ ਗਿਆ ਔਰ ਵਸਤੂ ਔਰ ਸੰਬੰਧ ਜਿਹੜੇ ਇਕੱਠੇ ਕੀਤੇ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਹਨ ਭੁਗਤਾਨ ਹਰ ਕਿਰਿਆ ਦਾ ਦੇਣਾ ਪਏਗਾ। ਯਾਨੀ ਇੱਕ ਜਨਮ ਦੇ ਵਿੱਚ ਜੋ ਕਿਰਿਆ ਅਪਣਾਈ ਹੈ ਇਹ ਪਿਛਲਾ ਭੁਗਤਾਨ ਹੈ ਜਿਸ ਨੂੰ ਪ੍ਰਬੰਧ ਕਹਿੰਦੇ ਹਨ। ਔਰ ਉਹ ਕਰਦੇ ਹੋਏ ਅਸੀਂ ਖਿਆਲ ਸਮੇਟਣਾ ਸੀ ਹੋਰ ਕਿਸੇ ਵੀ ਚੋਲੇ ਦੇ ਵਿੱਚ ਇਹ ਖਿਆਲ ਸਿਮਟ ਨਹੀਂ ਸਕਦਾ। ਬਾਕੀਆਂ ਦੇ ਵਿੱਚ ਸਿਰਫ ਭੁਗਤਾਨ ਮਾਤਰ ਹੈ, ਸਿਰਫ ਇਨਸਾਨੀ ਚੋਲੇ ਦੇ ਵਿੱਚ ਇਹ ਖਿਆਲ ਸਿਮਟ ਸਕਦਾ ਹੈ। ਖਿਆਲ ਹੀ ਉਹ ਤਾਕਤ ਹੈ ਪਰਮਾਤਮਾ ਦੇ ਉਸ ਗੁਣ ਦੀ ਜਿਸ ਨੂੰ ਆਤਮਾ ਕਿਹਾ ਜਾਂਦਾ ਹੈ, ਇਸ ਨੂੰ ਜਾਨ ਵੀ ਕਹਿੰਦੇ ਨੇ। ਔਰ ਇਹ ਤਾਕਤ ਮਨ ਬੁੱਧੀ ਔਰ ਇੰਦਰੀਆਂ ਨੂੰ ਮਿਲਦੀ ਹੈ। ਇਹ ਖਿਆਲ ਦੀ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਇਹ ਤਿੰਨੋਂ ਵਸਤੂਆਂ ਕੰਮ ਕਰਦੀਆਂ ਹਨ। ਔਰ ਇਸ ਦੇ ਨਾਲ ਮਜ਼ਮੂਨ ਸਪਸ਼ਟ ਹੋ ਜਾਂਦਾ ਹੈ ਕਿ ਜਦ ਤੱਕ ਇਹ ਗੁਣ ਜੋ ਹੈ ਆਪਣੇ ਤਾਕਤ ਨੂੰ ਇਕੱਤਰ ਨਹੀਂ ਕਰਦਾ ਕੋਈ ਜਾਦੂ ਮੰਤਰ ਨਹੀਂ ਹੋਣ ਵਾਲਾ। ਕਿਆ ਉਹ ਦੂਸਰੇ ਗੁਣ ਨੇ ਬਾਹਰੋਂ ਆ ਕਰਕੇ ਪ੍ਰਗਟ ਹੋਣਾ ਹੈ? ਬਾਣੀ ਨੇ ਸਪਸ਼ਟ ਕੀਤਾ ਹੈ ਇਹ ਘੱਟ ਦੇ ਅੰਦਰ ਹੈ। ਘੱਟ ਯਾਨੀ ਸਰੀਰ, ਸਰੀਰ ਦੇ ਅੰਦਰ ਹਰੀ ਦਾ ਦਰ ਹਰ ਦਰ ਸੇਵੇ ਹੈ। ਹੁਣ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਬਾਹਰੀ ਦਰ ਨੂੰ ਗਲਤ ਸਮਝ ਰਹੇ ਹਾਂ ਉਸੇ ਤਰੀਕੇ ਦੇ ਨਾਲ ਅੰਦਰ ਦੇ ਦਰ ਨੂੰ ਵੀ ਅਸੀਂ ਅੱਜ ਤੱਕ ਜਾਣ ਨਹੀਂ ਸਕੇ। ਨੌ ਦੁਆਰ ਜਿਹੜੇ ਨੇ ਇਹ ਸਾਡੇ ਨੂੰ ਅਜੇ ਤੱਕ ਨਹੀਂ ਭੁੱਲੇ, ਅਸੀਂ ਚਾਹ ਕਰਕੇ ਵੀ ਨਹੀਂ ਭੁੱਲ ਸਕਦੇ। ਹਰ ਵਕਤ ਸਾਡਾ ਖਿਆਲ ਇਹਨਾਂ ਨਵਾਂ ਦੁਆਰਾਂ ਦੇ ਵਿੱਚ ਰਹਿੰਦਾ ਹੈ ਤੇ ਫਿਰ ਇਹ ਸੱਚੇ ਦੁਆਰ ਜਿੱਥੇ ਗੁਰੂ ਮੌਜੂਦ ਹੈ ਉਹ ਖਿਆਲ ਸਾਨੂੰ ਅੱਜ ਤੱਕ ਕਿਉਂ ਨਹੀਂ ਆਇਆ? ਕਿਆ ਇਹ ਦੁਆਰ ਬਾਹਰ ਹੈ? ਜੇ ਨੌ ਅੰਦਰ ਨੇ ਤੇ ਦਸਵਾਂ ਵੀ ਅੰਦਰ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੀਵਾਤਮਾ ਧਰਮ ਦੇ ਵਿੱਚ ਹੈ, ਮਨ ਦੇ ਅਧੀਨ। ਜਿਤਨੀ ਕਿਰਿਆ ਉਸਨੇ ਅਪਣਾਈ ਹੈ ਅੱਖ ਬੰਦ ਕਰਨ ਸਮੇਤ, ਜਿਸ ਨੂੰ ਕਿ ਅਸੀਂ ਭਜਨ ਕਹਿੰਦੇ ਹਾਂ, ਕਿਉਂਕਿ ਜੀਵਾਤਮਾ ਭਜਨ ਨੂੰ ਹੀ ਨਹੀਂ ਸਮਝ ਸਕੀ ਕਿ ਭਜਨ ਕਿਸ ਨੂੰ ਕਿਹਾ ਜਾਂਦਾ ਹੈ। ਭਜਨ ਇੱਕ ਪ੍ਰੇਮ ਦੀ ਡੋਰ ਹੈ ਜਿਹੜੀ ਇੱਕ ਪਹਿਲੇ ਗੁਣ ਨੇ ਇੱਕ ਦੂਸਰੇ ਗੁਣ ਦੇ ਨਾਲ ਬੰਧਣਗੀ ਹੈ। ਇਸ ਦੇ ਇਲਾਵਾ ਭਜਨ ਹੋਰ ਕੁਛ ਵੀ ਨਹੀਂ ਹੈ। ਔਰ ਅਗਰ ਬਾਹਰ ਦੇ ਗੁਰਦੁਆਰੇ ਵਿੱਚ ਗੁਰੂ ਨੇ ਪ੍ਰਗਟ ਹੋ ਕਰਕੇ ਅਗਰ ਜੀਵਾਤਮਾ ਨੂੰ ਇੱਕ ਚਿੰਨ ਦਿੱਤਾ ਤੇ ਉਹ ਸਿਰਫ ਇਸੀ ਵਾਸਤੇ ਸੀ ਕਿ ਜੀਵਾਤਮਾ ਆਪਣੀ ਉਸ ਤਾਕਤ ਨੂੰ ਉਸ ਖਿਆਲ ਨੂੰ ਸਮੇਟ ਸਕੇ ਜਿਸ ਨੂੰ ਉਹ ਗਵਾ ਚੁੱਕੀ ਹੈ। ਭਰਮ ਦੇ ਅਧੀਨ ਹੁਣ ਵਿਚਾਰ ਕਰਨਾ ਹੈ ਫਿਰ ਹਰੀ ਦੇ ਦਰ ਦੀ ਸੇਵਾ ਕਿਸ ਤਰੀਕੇ ਨਾਲ ਹੋ ਸਕਦੀ ਹੈ। ਹਰੀ ਦਾ ਦਰ ਅੰਤਰ ਦੇ ਵਿੱਚ, ਕਿਉਂਕਿ ਹਰੀ ਜੋ ਹੈ ਗੁਣ ਦੇ ਰੂਪ ਵਿੱਚ ਹੈ, ਜੜ ਚੇਤਨ ਹਰੇਕ ਨੂੰ ਹਜ਼ਾਰ ਦੇਣ ਦੇ ਬਾਵਜੂਦ ਮਿਲਦਾ ਸਿਰਫ ਇਨਸਾਨੀ ਜਨਮ ਦੇ ਵਿੱਚ। ਘੱਟ ਦੇ ਅੰਦਰ ਦੋਨੋਂ ਅੱਖਾਂ ਦੇ ਪਿੱਛੇ ਤੀਸਰੇ ਤਿਲ ਤੇ ਜਿਸ ਨੂੰ ਦਸਵਾਂ ਦੁਆਰ ਕਹਿੰਦੇ ਆ, ਅਸਲ ਦੇ ਵਿੱਚ ਇਹ ਦਸਵਾਂ ਦੁਆਰ ਨਹੀਂ ਹੈ। ਇਸ ਨੂੰ ਸ਼ਿਵ ਨੇਤਰ ਤੇ ਕਹਿ ਦਿੰਦੇ ਹਾਂ। ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਮੌਜੂਦ ਹਨ। ਆਗਿਆ ਚੱਕਰ ਵੀ ਕਿਹਾ ਜਾਂਦਾ ਹੈ, ਪਰ ਦਸਵਾਂ ਦੁਆਰ ਜੋ ਅਸਲ ਹੈ ਉਹ ਅਵਿਨਾਸ਼ੀ ਨਿਸ਼ਚਲ ਸੱਚਖੰਡ ਪੰਜਵੇਂ ਮੰਡਲ ਦੇ ਵਿੱਚ ਹੈ। ਜਦੋਂ ਇਹ ਜੀਵਾਤਮਾ ਯਾਨੀ ਕਿ ਇਹ ਗੁਣ ਆਪਣੇ ਖਿਆਲ ਨੂੰ ਸਮੇਟ ਕਰਕੇ ਇਸ ਆਗਿਆ ਚੱਕਰ ਤੋਂ ਹੋ ਕਰਕੇ ਸਾਰੇ ਰਸਤਿਆਂ ਨੂੰ ਤੈਅ ਕਰਦਾ ਹੋਇਆ ਪਾਰ ਬ੍ਰਹਮ ਦੇ ਵਿੱਚ ਪਹੁੰਚਦਾ ਹੈ ਔਰ ਉਹ ਸਾਰੀ ਵਿਸ਼ਾਲ ਰਚਨਾ ਨੂੰ ਪਾਰ ਕਰ ਲੈਂਦਾ ਹੈ, ਫਿਰ ਉਸ ਨੂੰ ਉਸ ਸੱਚੇ ਦਸਵੇਂ ਦੁਆਰ ਦੇ ਦੀਦਾਰ ਹੁੰਦੇ ਨੇ। ਔਰ ਇਹ ਪ੍ਰਾਪਤੀ ਜੋ ਹੈ ਲੱਖਾਂ ਚੋਂ ਨਹੀਂ ਕਰੋੜਾਂ ਚ ਹੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਔਰ ਇਹ ਉਹ ਦੁਆਰ ਦੀ ਪ੍ਰਾਪਤੀ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸੱਚਖੰਡ ਤੋਂ ਉਪਦੇਸ਼ ਦਿੱਤਾ ਜਾਂਦਾ ਹੈ। ਜਿਹੜੀ ਜੀਵਾਤਮਾ ਜਿਹੜਾ ਗੁਣ ਸੱਚਮੁੱਚ ਤੜਫ ਰਿਹਾ ਹੈ ਇਸ ਸਾਰ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਇਹ ਸਾਰੀ ਬਾਣੀ ਸਾਰੇ ਉਪਦੇਸ਼ ਸਮਝ ਹੀ ਉਸ ਨੂੰ ਆਉਂਦੇ ਨੇ। ਅਗਰ 50 ਸਾਲ ਇਹ ਸੱਚਖੰਡ ਦੀ ਬਾਣੀ ਸੁਣਨ ਦੇ ਬਾਅਦ ਅਗਰ ਅਸੀਂ ਇਹ ਫਰਿਆਦ ਕੀਤੀ ਪ੍ਰਕਾਸ਼ ਦਾ ਦੀਦਾਰ ਹੋ ਜਾਏ ਤੇ ਇਸ ਦਾ ਇੱਕੋ ਹੀ ਭਾਵ ਹੈ, ਅਸੀਂ ਬਾਣੀ ਨੂੰ ਨਹੀਂ ਸਮਝਿਆ, ਸਾਡੇ ਕਰਮ ਨਹੀਂ ਬਣੇ। ਬਿਨਾਂ ਕਰਮਾਂ ਦੇ ਇਹ ਬਾਣੀ ਸਮਝ ਵਿੱਚ ਨਹੀਂ ਆਉਂਦੀ। ਬੇਸ਼ੱਕ ਅਸੀਂ ਮੌਜੂਦ ਰਹਿੰਦੇ ਹਾਂ, ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਅਧਿਸ਼ਠਾਨ ਦਿੱਤਾ ਹੈ ਘੜੇ ਦੇ ਵਿੱਚ, ਇੱਕ ਪਤਾਸ਼ੇ ਨੂੰ ਪਾ ਦਿਓ, ਇੱਕ ਘੜੇ ਦੇ ਵਿੱਚ ਪੱਥਰ ਨੂੰ ਪਾ ਦਿਓ, ਪਤਾਸ਼ਾ ਘੁਲ ਜਾਂਦਾ ਹੈ, ਉਸੇ ਦਾ ਰੂਪ ਹੋ ਜਾਂਦਾ ਹੈ, ਉਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਪਰ ਪੱਥਰ ਪੱਥਰ ਰਹਿੰਦਾ ਹੈ। ਠੰਡਾ ਗਰਮ ਹੋ ਜਾਏਗਾ ਪਰ ਪਾਣੀ ਦੇ ਵਿੱਚ ਸਮਾਏਗਾ ਨਹੀਂ। ਕਿਉਂ? ਇਹ ਕਰਮਾਂ ਦੀ ਮੈਲ ਹੈ, ਜਦ ਤੱਕ ਇਹ ਕਰਮਾਂ ਦੀ ਮੈਲ ਇਹ ਜੀਵਾਤਮਾ ਨੇ ਇਕੱਠੀ ਕੀਤੀ ਹੈ ਵਿਸ਼ਿਸ਼ਟ ਕਿਰਿਆ ਨੂੰ ਅਪਣਾ ਕਰਕੇ ਤੇ ਭੁਗਤਾਨ ਕਿਸੇ ਸਤਿਗੁਰੂ ਨੇ ਨਹੀਂ ਕਰਨਾ ਇਹ ਜੀਵਾਤਮਾ ਨੂੰ ਹੀ ਕਰਨਾ।